ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਠਾਡ ਪਾਈ ਕਰਤਾਰੀ ਤਾਪ ਛੋੜ ਗਿਆ ਪਰਵਾਰੀ ਗੁਰਪੂਰਾ ਹੈ ਰਾਖੀ ਸਾਰਣ ਸੱਚੇ ਕੀ ਤਾਕੀ ਠਾਡ ਪਾਈ ਕਰਤਾਰੀ ਤਾਪ ਛੋੜ ਗਿਆ ਪਰਵਾਰੀ ਗੁਰਪੂਰਾ ਹੈ ਰਾਖੀ ਸਰਣ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਤ ਸਹਿਜ ਸੁਖ ਖਿਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬੇਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸੰਭਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿੰਨ ਸਗਲੇ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰਦੁਆਰਾ ਸਾਹਿਬ ਦੀਵਾਨ ਅਸਥਾਨ ਮੰਜੀ ਸਾਹਿਬ ਜੋ ਨਿਯਮਤ ਮਰਿਆਦਾ ਹੈ ਕਿ ਹਰੀ ਦੇ ਮੰਦਰ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਜੋ ਆਵਾਜ਼ਾ ਆਇਆ ਹੈ ਜੋ ਸਾਨੂੰ ਅੱਜ ਸ੍ਰੀ ਮੁੱਖ ਵਾਕ ਬਖਸ਼ਿਸ਼ ਹੋਏ ਨੇ ਉਹਨਾਂ ਦੀ ਵਿਚਾਰ ਦਾ ਸਮੇਂ ਨੂੰ ਸਫਲਾਉਣ ਦਾ ਯਤਨ ਕਰੀਏ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਣ ਕਰੋ ਜੀ ਸਤਨਾਮ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾ, ਠਾਡ ਪਾਈ ਕਰਤਾਰੀ।
ਰਾਗ ਹੈ ਸੋਰਠ, ਜਿਸ ਸਰੀਰ ਵਿੱਚੋਂ ਬਾਣੀ ਉਚਾਰਨ ਹੋਈ ਹੈ ਉਹਨੇ ਪੰਚਮ ਪਿਤਾ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇ ਪਿਤਾ ਮਹਾਰਾਜ ਪੰਜਵੇਂ ਪਾਤਸ਼ਾਹ ਔਰ ਇਹ ਪਾਵਨ ਸ਼ਬਦ ਜੋ ਅੱਜ ਸਾਨੂੰ ਸ੍ਰੀ ਮੁੱਖ ਵਾਕ ਦੇ ਰੂਪ ਵਿੱਚ ਪ੍ਰਾਪਤ ਹੋਇਆ ਹੈ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 622-623 ਅੰਗ ਤੇ ਸੁਸ਼ੋਭਿਤ ਹੈ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ। ਕੁਝ ਗੱਲਾਂ ਸਾਨੂੰ ਆਪਣੇ ਬਜ਼ੁਰਗਾਂ ਦੇ ਵਾਂਗ ਦ੍ਰਿੜ ਕਰ ਲੈਣੀਆਂ ਚਾਹੀਦੀਆਂ ਨੇ। ਔਰ ਉਹਨਾਂ ਸ਼ਬਦਾਂ ਦੇ ਪ੍ਰਤੀ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ, ਕੋਈ ਵਿਚਾਰ ਦੀ ਗੁੰਜਾਇਸ਼ ਨਹੀਂ ਰੱਖਣੀ ਚਾਹੀਦੀ। ਮਹਾਰਾਜ ਦਾ ਸਵਰੂਪ, ਮਹਾਰਾਜ ਦੀ ਸਵਾਰੀ, ਗੁਰੂ ਸ਼ਬਦ, ਇਹ ਜਦੋਂ ਵੀ ਸਾਡੇ ਸਾਹਮਣੇ ਆਉਣ ਤਾਂ ਸਿਰਫ ਇੱਕ ਹੀ ਧਿਆਨ ਹੋਣਾ ਚਾਹੀਦਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜਿਹੜੇ ਦੁਸ਼ਮਣ ਸਿਆਣੇ ਸਨ ਉਹਨਾਂ ਨੇ ਗੁੜ ਨੂੰ ਵੀ ਆਖਿਆ ਵੀ ਭੇਲੀ ਕਵੋ, ਇਹਨਾਂ ਨੂੰ ਗੁੜ ਤੋਂ ਗੁਰੂ ਚੇਤੇ ਆਏਗਾ। ਤੁਸੀਂ ਮੁਗਲਾਂ ਤੋਂ ਅੰਗਰੇਜ਼ਾਂ ਤੱਕ ਚਲੇ ਜਾਣਾ, ਠੀਕ ਅਗਲਿਆਂ ਨੇ ਕੁੱਟਣ ਮਾਰਨ ਦੀ ਕੋਈ ਕਸਰ ਛੱਡੀ ਨਹੀਂ ਹੈ, ਕੋਈ ਐਸਾ ਤਰੀਕਾ ਨਹੀਂ ਜਿਹੜਾ ਸਾਡੇ ਤੇ ਨਹੀਂ ਪਰਖਿਆ ਗਿਆ। ਤੱਤੀਆਂ ਤਵੀਆਂ ਤੋਂ ਲੈ ਕੇ ਆਰਿਆਂ ਤੱਕ, ਰੰਬੀਆਂ ਤੱਕ, ਟੋਕੇ ਲੈ ਕੇ ਬੰਦ ਬੰਦ ਕੱਟਣ ਤੱਕ, ਖੋਪਰੀਆਂ ਲਾਉਣ ਤੱਕ, ਚਰਖੜੀਆਂ ਤੇ ਚੜਾਉਣ ਤੱਕ, ਕਾਲੇ ਪਾਣੀਆਂ ਤੱਕ, ਕੋਈ ਐਸਾ ਤਰੀਕਾ ਹੈ ਨਹੀਂ ਜਿਹੜਾ ਸਾਡੇ ਤੇ ਨਾ ਵਰਤਿਆ ਗਿਆ ਹੋਵੇ। ਪਰ ਉਹਨਾਂ ਨੇ ਸਾਡੇ ਤੇ ਕੇਵਲ ਜ਼ੁਲਮ ਨਹੀਂ ਕੀਤਾ, ਉਹਨਾਂ ਨੇ ਸਾਡੇ ਤੇ ਪੜ੍ਹਾਈ ਵੀ ਕੀਤੀ ਹੈ, ਸਟੱਡੀ ਵੀ ਕੀਤੀ ਹੈ। ਅਖੀਰ ਉਹ ਇੱਕ ਗੱਲ ਤੇ ਪਹੁੰਚ ਗਏ ਡਿਵਾਈਡ ਐਂਡ ਰੂਲ। ਸਾਡੀ ਬਦਕਿਸਮਤੀ ਅੱਜ ਤੱਕ ਅਸੀਂ ਕਹਿੰਦੇ ਵੀ ਅੰਗਰੇਜ਼ਾਂ ਦੀ ਪਾਲਿਸੀ ਹੈ, ਇਹ ਰਾਜ ਦੀ ਪਾਲਿਸੀ ਹੈ, ਇਹ ਰਾਜਨੀਤੀ ਹੈ। ਗੱਲ ਤਾਂ ਮੁਗਲਾਂ ਨੇ ਵੀ ਕਹੀ ਸੀ ਕਿ ਅਸੀਂ ਤੁਹਾਨੂੰ ਨਵਾਬੀ ਦੇ ਦਿੰਦੇ ਹਾਂ, ਪਰ ਉਦੋਂ ਇੰਨੀ ਭੁੱਖ ਨਹੀਂ ਸੀ। ਅਖੀਰ ਜਿਹੜਾ ਘੋੜਿਆਂ ਦੀ ਸੇਵਾ ਕਰਦਾ ਸੀ ਆਖਿਆ ਸੀ ਇਹਨੂੰ ਦੇ ਦਿਓ, ਉਹ ਉਦੋਂ ਵੀ ਮਹਾਨ ਸੀ। ਉਹ ਕਹਿੰਦਾ ਵੀ ਪਹਿਲਾਂ ਪੰਜ ਪਿਆਰਿਆਂ ਦੇ ਚਰਨਾਂ ਨੂੰ ਲਾਓ, ਮੈਨੂੰ ਖਿਲਤ ਨਹੀਂ ਚਾਹੀਦੀ। ਇਹ ਮੈਂ ਅੱਜ ਵੀ ਬੇਨਤੀ ਕਰਨੀ ਚਾਹੁੰਦਾ ਕਿ ਸਵਾਲ ਇਹ ਨਹੀਂ ਹੈ ਕਿ ਤੁਹਾਡਾ ਨੇਤਾ ਸਿਆਣਾ ਕਿੰਨਾ ਹੈ, ਸਵਾਲ ਇਹ ਹੈ ਵੀ ਤੁਹਾਡਾ ਨੇਤਾ ਕੌਣ ਹੈ, ਤੁਹਾਡਾ ਆਗੂ ਕੌਣ ਹੈ। ਹੀ ਨਹੀਂ ਕੋਈ। ਇੱਕ ਵੇਲਾ ਸੀ ਜਦੋਂ ਬਾਕੀ ਸਾਰੀਆਂ ਹੀ ਗੱਲਾਂ ਛੱਡ ਦਈਏ ਸੀ ਤਾਂ ਉਦੋਂ ਸਿੱਖ ਇੱਕ ਬਚਨ ਜਿਹੜਾ ਸੀ ਗੁਰੂ ਦਾ ਗਾਉਂਦਾ ਸੀਗਾ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਰੱਬ ਇੱਕ ਸੀ, ਗੁਰੂ ਇੱਕ ਸੀ, ਅੰਮ੍ਰਿਤ ਇੱਕ ਸੀ, ਪੰਗਤ ਇੱਕ, ਸੰਗਤ ਇੱਕ, ਸਰੋਵਰ ਇੱਕ, ਸਾਡਾ ਬਾਟਾ ਇੱਕ ਸੀ। ਸਾਰੀ ਦੁਨੀਆ ਸਾਡੇ ਤੋਂ ਕੰਬਦੀ ਸੀ, ਡਰਦੀ ਸੀ। ਮੈਂ ਬੇਨਤੀ ਕਰਾਂ, ਸਾਨੂੰ ਕੁਛ ਗੱਲਾਂ ਦੇ ਉੱਤੇ ਬਿਲਕੁਲ ਸਮਝੌਤਾ ਨਹੀਂ ਕਰਨਾ ਚਾਹੀਦਾ। ਗੁਰੂ ਸ਼ਬਦ ਦੇ ਪ੍ਰਤੀ ਘੁੰਮਣ ਦੀ ਲੋੜ ਨਹੀਂ ਹੈ। ਗੁਰੂ ਕੇਵਲ ਤੇ ਕੇਵਲ ਸ਼ਬਦ ਹੈ ਤੇ ਸ਼ਬਦ ਹੀ ਸਾਡਾ ਗੁਰੂ ਹੈ, ਬਾਣੀ ਹੀ ਗੁਰੂ ਹੈ ਤੇ ਗੁਰੂ ਕੇਵਲ ਤੇ ਕੇਵਲ ਸਾਡੀ ਬਾਣੀ ਹੈ। ਅਸੀਂ ਹੁਣ ਕਿਸੇ ਬੰਦੇ ਨੂੰ ਇਹ ਥਾਂ ਦੇ ਨਹੀਂ ਸਕਦੇ, ਨਾ ਸਾਨੂੰ ਦੇਣੀ ਚਾਹੀਦੀ ਹੈ। ਬੜੀਆਂ ਗੱਲਾਂ ਨਾਲ ਸਮਝਾਇਆ ਜਾ ਚੁੱਕਿਆ ਕਿ ਭਾਈ ਜੇ ਫੌਜੀ ਦੀ ਚਿੱਠੀ ਆਵੇ ਤੇ ਇੱਕ ਫੌਜਣ ਵੀ ਸਮਝਦੀ ਹੈ, ਬਿਲਕੁਲ ਅਨਪੜ੍ਹ ਭੈਣ ਵੀ ਸਮਝਦੀ ਹੈ, ਭਾਵੇਂ ਉਹ ਚਿੱਠੀ ਡਾਕੀਆ ਪੜ੍ਹ ਕੇ ਸੁਣਾਵੇ ਤੇ ਭਾਵੇਂ ਕੋਈ ਪਿੰਡ ਦਾ ਕੋਈ ਵਿਅਕਤੀ ਪੜ੍ਹ ਕੇ ਸੁਣਾਵੇ, ਉਹਨੂੰ ਵੀ ਪਤਾ ਵੀ ਇਹ ਚਿੱਠੀ ਮੇਰੇ ਪਤੀ ਦੀ ਹੈ। ਪੜ੍ਹਨ ਵਾਲਾ ਪਤੀ ਨਹੀਂ ਹੋ ਸਕਦਾ, ਪਰ ਇੱਥੇ ਤਾਂ ਹੱਦ ਹੋ ਗਈ ਹੈ। ਜਿਹਨੇ ਅੱਧੀ ਵੀ ਨਹੀਂ ਪੜ੍ਹੀ ਉਹ ਵੀ ਪਤੀ ਬਣਿਆ ਫਿਰਦਾ, ਜਿਹਨੂੰ ਆਪ ਨੂੰ ਪੜ੍ਹਨੀ ਨਹੀਂ ਆਉਂਦੀ ਉਹ ਵੀ ਪਤੀ ਬਣ ਕੇ ਬਹਿ ਗਿਆ ਸਾਡਾ। ਸਮੇਂ ਦੀ ਹਮੇਸ਼ਾ ਹੀ ਸੀਮਾ ਰਹਿਣੀ ਹੈ, ਵਕਤ ਨੇ ਆਪਣੇ ਹਿਸਾਬ ਨਾਲ ਚੱਲਣਾ ਹੈ। ਬਹੁਤ ਕੁਝ ਨੂੰ ਕਹਿ ਸਕਣਾ ਸੰਭਵ ਨਹੀਂ ਹੁੰਦਾ, ਪਰ ਮੈਂ ਆਪ ਜੀ ਨੂੰ ਬੇਨਤੀ ਕਰਾਂ, ਅੱਜ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਪੁਰਬ ਮਨਾ ਕੇ ਆਪਾਂ ਹਟੇ ਹਾਂ। ਕੋਈ ਕਹਿੰਦਾ ਜੀ ਉਹਨਾਂ ਨੇ 12 ਬਖਸ਼ਿਸ਼ਾਂ ਕੀਤੀਆਂ, ਕੋਈ ਕਹਿੰਦਾ ਜੀ 13 ਕੀਤੀਆਂ, ਕੋਈ ਕਹਿੰਦਾ ਜੀ ਗੁਰੂ ਕਲਗੀਧਰ ਪਾਤਸ਼ਾਹ ਦੇ ਇਹ 52 ਬਚਨ ਨੇ। ਸਾਰਿਆਂ ਨੂੰ ਨਮਸਕਾਰ ਹੈ। ਜਿੰਨੀ ਮਰਜ਼ੀ ਖੋਜ ਕਰੀ ਜਾਓ, ਜਿੰਨੀ ਮਰਜ਼ੀ ਆਸਥਾ ਦੇ ਵਿੱਚ ਆ ਕੇ, ਸ਼ਰਧਾ ਭਾਵਨਾ ਦੇ ਵਿੱਚ ਆ ਕੇ ਵਿਆਖਿਆ ਕਰੀ ਜਾਓ, ਪਰ ਜਿਹੜੀਆਂ ਮੂਲ 2, 4, 5, 7 ਸਿਧਾਂਤਕ ਗੱਲਾਂ ਸੀ, ਮੈਂ ਸਮਝਦਾ ਕਿ ਅੱਜ ਵੀ ਸਾਨੂੰ ਉੱਥੇ ਆ ਕੇ ਖਲੋ ਜਾਣਾ ਚਾਹੀਦਾ ਹੈ। ਕਿੱਡਾ ਵੱਡਾ ਸਿਧਾਂਤ ਹੈ ਕਿਰਤ ਕਰਨਾ। ਤੁਹਾਡੇ ਬੱਚਿਆਂ ਨੇ ਬਾਹਰ ਜਾ ਕੇ ਤੁਹਾਡੀਆਂ ਘਰ ਦੀਆਂ ਤਕਦੀਰਾਂ ਤਸਵੀਰਾਂ ਬਦਲ ਦਿੱਤੀਆਂ, ਸਿਰਫ ਕਿਰਤ ਕੀਤੀ ਹੈ। ਕਿਸੇ ਚੌਕ ਚ ਇਸ਼ਨਾਨ ਨਹੀਂ ਕੀਤਾ, ਕਿਸੇ ਬਾਬੇ ਤੋਂ ਧਾਗਾ ਤਵੀਤ ਨਹੀਂ ਲਿਆ। ਉਹ ਮਰ ਗਿਆ ਪੈਟਰੋਲ ਪੰਪ ਤੇ ਤੇਲ ਪਾਉਂਦਾ ਤੇ ਤੁਸੀਂ ਆਉਂਦੇ ਨੂੰ ਫਿਰ ਕਿਹਾ ਨਹੀਂ ਇਹ ਪੁੱਤ ਇਸ ਬਾਬਾ ਜੀ ਦੀ ਕਿਰਪਾ ਹੈ, ਤੇ ਇਸ ਬਾਬਾ ਜੀ ਦੀ ਕਿਰਪਾ ਇੱਥੇ ਕਿਉਂ ਨਹੀਂ ਹੋਈ? ਉਹਨੂੰ ਮੈਕਸੀਕੋ ਦੀ ਕੰਧ ਕਿਉਂ ਟੱਪਣੀ ਪਈ? ਬਾਬੇ ਨੂੰ ਟਪਾ ਦਿਓ, ਹਟਦੇ ਹੀ ਨਹੀਂ ਆਪਾਂ। ਚੰਗਾ ਭਲਾ ਬੱਚਾ ਬਾਹਰ ਗਿਆ, ਉਹਨੂੰ ਸਮਝ ਆ ਗਈ ਕਿ ਮੈਂ ਗੁਰੂ ਨਾਨਕ ਦਾ ਬਚਨ ਮੰਨਾਂਗਾ ਤੇ ਜੀਵਨ ਬਦਲੇਗਾ। ਆਉਂਦੇ ਨੂੰ ਫਿਰ ਕਿਹਾ ਕਾਕਾ ਮੱਥਾ ਟੇਕ ਇਹਨੂੰ, ਹੁਣ ਤਾਂ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਲੈਣ ਦਿਓ। ਆਪਾਂ ਫਿਰ ਵਾਪਸ ਆ ਗਏ। ਤੁਹਾਨੂੰ ਕਿਰਤ ਕਰਨੀ ਪੈਣੀ ਹੈ, ਤੁਹਾਨੂੰ ਨਾਮ ਜਪਣਾ ਪੈਣਾ ਹੈ, ਤੁਹਾਨੂੰ ਵੰਡ ਛਕਣਾ ਪੈਣਾ ਹੈ। ਤੁਸੀਂ ਅਮਰੀਕਾ ਜਾਓ ਨਾ, ਤੇ ਏਅਰਪੋਰਟ ਤੇ ਉਤਰੋ, ਉਹ ਪੁੱਛਦੇ ਨੇ ਇਹ ਕੀ ਹੈ? ਤੁਸੀਂ ਕਹਿੰਦੇ ਜੀ ਇਹ ਮਠਿਆਈ ਹੈ। ਉਹ ਕਹਿੰਦੇ ਵੀ ਦੋ ਗੱਲਾਂ ਨੇ, ਜਾਂ ਤਾਂ ਉੱਥੇ ਗਾਰਬੇਜ ਕਰਦੇ ਤੇ ਜਾਂ ਕਹਿੰਦੇ ਫਿਰ ਏਦਾਂ ਕਰ, ਖੋਲ ਕੇ ਖਾ ਲਾ ਤੇ ਇੱਥੇ 40 ਮਿੰਟ ਬਹਿ ਜਾ, ਜੇ ਤੇ ਬਚ ਗਈਆਂ ਤੇ ਚਲਾ ਜਾਈ, ਜੇ ਤੇਰਾ ਸਿਰ ਘੁੰਮਣ ਲੱਗ ਗਿਆ ਤੇ ਤੈਨੂੰ ਅੰਦਰ ਸੁੱਟਾਂਗੇ ਅਸੀਂ। ਮਹਾਰਾਜਾ ਰਣਜੀਤ ਸਿੰਘ ਕੱਲਾ ਕੁਛ ਨਹੀਂ ਸੀ ਖਾਂਦਾ। ਉਹ ਕਹਿੰਦਾ ਸੀ ਪਹਿਲਾਂ ਜਿਹੜੇ ਮੇਰੇ ਕੋਲ ਬੈਠੇ ਨੇ ਇਹਨਾਂ ਨੂੰ ਖਵਾ ਲਓ। ਗਲਤ ਠੀਕ ਹੈ, ਉਹ ਵੱਢ ਕੇ ਵੀ ਛਕਿਆ ਗਿਆ ਤੇ ਖਾਣਾ ਵੀ ਪਰਖਿਆ ਗਿਆ। ਸਾਨੂੰ ਨਹੀਂ ਗੱਲ ਸਮਝ ਆ ਰਹੀ। ਵੰਡ ਕੇ ਛਕਣ ਦਾ ਮਤਲਬ ਇਹ ਥੋੜਾ ਵੀ ਤੁਸੀਂ ਆਪਣੀ ਜਾਇਦਾਦ ਵੰਡ ਦੇਣੀ ਸਾਰੀ। ਉਹਦੇ ਅਰਥ ਕੱਢਣ ਦੀ ਲੋੜ ਹੈ, ਉਹਦੇ ਬਹੁਤ ਦੂਰ ਤੱਕ ਸੋਚਣ ਦੀ ਲੋੜ ਹੈ। ਆ ਤੁਸੀਂ ਕੋਰੋਨੇ ਚ ਵੇਖਿਆ ਹੀ ਹੈ, ਜਿਨ੍ਹਾਂ ਦੇ ਘਰਾਂ ਵਿੱਚ ਨੌਕਰ ਸੁਖੀ ਸਨ ਉਹਨਾਂ ਨੇ ਮਾਲਕਾਂ ਦੇ ਲਈ ਅਰਦਾਸਾਂ ਵੀ ਕੀਤੀਆਂ, ਖੂਨ ਵੀ ਦਿੱਤੇ, ਤੇ ਜਿਹੜੇ ਮਾਲਕ ਖੂਨ ਪੀਂਦੇ ਸੀ ਨੌਕਰਾਂ ਨੂੰ ਬੜੀ ਖੁਸ਼ੀ ਹੋਈ, ਕਹਿੰਦੇ ਸਾਨੂੰ ਨਹੀਂ ਸੀ ਦਿੰਦਾ, ਚਲੋ ਸ਼ੁਕਰ ਹੈ, ਹਸਪੀਟਲ ਵਾਲਿਆਂ ਨੂੰ ਤਾਂ ਦਿੱਤੇ ਨਾ। ਤੁਹਾਡਾ ਸਮਾਜ ਵੀ ਤੁਹਾਡੀ ਅਰਦਾਸ ਕਰੇਗਾ, ਤੁਹਾਡਾ ਭਾਈਚਾਰਾ ਵੀ ਤੁਹਾਡੀ ਸੁੱਖ ਮੰਗੇਗਾ, ਤੁਹਾਡੇ ਨੌਕਰ ਵੀ ਤੁਹਾਡੇ ਲਈ ਦੁਆਵਾਂ ਕਰਨਗੇ। ਆਪਾਂ ਵਾਪਸ ਆ ਜਾਈਏ, ਸਾਨੂੰ ਵੰਡ ਵੀ ਛਕਣਾ ਪੈਣਾ, ਕਿਰਤ ਵੀ ਕਰਨੀ ਪੈਣੀ, ਨਾਮ ਵੀ ਜਪਣਾ ਪੈਣਾ। ਪੂਜਾ ਅਕਾਲ ਦੀ ਤੋਂ ਬਿਨਾਂ ਕੋਈ ਰਸਤਾ ਨਹੀਂ ਹੈ ਸਾਡੇ ਕੋਲ। ਕਿੰਨਾ ਚਿਰ ਮੜੀਆਂ ਮਸਾਣੀਆਂ ਦੀ ਪੂਜਾ ਕਰਾਂਗੇ, ਕਿਹਦੀ ਕਿਹਦੀ ਕਰਾਂਗੇ? 75 ਸਾਲ ਹੋ ਗਏ ਮੁਸਲਮਾਨ ਮਜ਼ਾਰਾਂ ਛੱਡ ਕੇ ਪਾਕਿਸਤਾਨ ਚਲੇ ਗਏ, ਤੇ ਜੇ ਮਜ਼ਾਰਾਂ ਚ ਤਾਕਤ ਹੁੰਦੀ ਤੇ ਇਹ ਉਹਨਾਂ ਮੁਸਲਮਾਨਾਂ ਨੂੰ ਨਾ ਖਾਂਦੀ ਵੀ ਸਾਨੂੰ ਛੱਡ ਕੇ ਕਿੱਧਰ ਚੱਲੇ ਹੋ, ਹੁਣ ਤੱਕ ਤੇ ਸਾਡੀਆਂ ਬਖਸ਼ਿਸ਼ਾਂ ਖਾਂਦੇ ਰਹੇ ਤੁਸੀਂ। ਅਸੀਂ ਕਿਹਾ ਨਾ 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 ਪੀਰ ਜੀ, ਤੁਸੀਂ ਕਾਹਨੂੰ ਨਾਰਾਜ਼ ਹੁੰਦੇ ਹੋ? ਅਸੀਂ ਜੋ ਆ ਗਏ ਹਾਂ, ਅਸੀਂ ਤੁਹਾਡੇ ਮੇਲੇ ਲਾਵਾਂਗੇ, ਅਸੀਂ ਤੁਹਾਨੂੰ ਮੱਥੇ ਟੇਕਾਂਗੇ, ਅਸੀਂ ਤੁਹਾਡੇ ਰੋਟ ਪਕਾਵਾਂਗੇ, ਅਸੀਂ ਤੁਹਾਡੇ ਦੀਵੇ ਜਗਾਵਾਂਗੇ। ਆਪਣਾ ਤੇ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਮੰਨਿਆ ਨਹੀਂ ਗਿਆ। ਹਾਲਾਤ ਇਹ ਬਣ ਗਏ, ਤੁਸੀਂ ਕਿਸੇ ਸਟੇਟ ਚ ਚਲੇ ਜਾਓ, ਇੱਕ ਪੰਜਾਬ ਨੂੰ ਛੱਡ ਦਿਓ ਤੁਸੀਂ, ਸਭ ਤੋਂ ਵੱਧ ਦੇਹਧਾਰੀ ਪੂਜਾ ਇੱਥੇ ਹੈ, ਸਭ ਤੋਂ ਵੱਧ ਕਬਰਾਂ ਦੀ ਪੂਜਾ ਇੱਥੇ ਹੈ, ਸਭ ਤੋਂ ਵੱਧ ਸਿਆਣੇ ਇੱਥੇ ਨੇ, ਸਭ ਤੋਂ ਵੱਧ ਡੇਰੇ ਇੱਥੇ ਨੇ, ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇੱਥੇ ਹੈ। ਕਿਸੇ ਹੋਰ ਸਟੇਟ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੁਣੀ ਤੁਸੀਂ ਕਿ ਉੱਥੇ ਸਾਰੇ ਸ਼ਰਧਾਲੂ ਨੇ ਗੁਰੂ ਗ੍ਰੰਥ ਸਾਹਿਬ ਦੇ? ਸ਼ਰਧਾਲੂ ਨਹੀਂ ਹੋਣਗੇ ਪਰ ਉੱਥੇ ਦੁਸ਼ਮਣ ਕੋਈ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦਾ, ਇੱਥੇ ਤੁਸੀਂ ਦੁਸ਼ਮਣ ਪਾਲ ਲੈ। ਮੇਰੀ ਗੱਲ ਦਾ ਗੁੱਸਾ ਨਾ ਕਰਨਾ। ਹਰਿਆਣੇ ਚ ਬੇਅਦਬੀ ਨਹੀਂ ਹੁੰਦੀ, ਹਿਮਾਚਲ ਚ ਨਹੀਂ ਹੁੰਦੀ, ਯੂਪੀ ਚ ਨਹੀਂ ਹੁੰਦੀ, ਬਿਹਾਰ ਚ ਨਹੀਂ ਹੁੰਦੀ, ਮਹਾਰਾਸ਼ਟਰ ਚ ਕਦੇ ਨਹੀਂ ਹੋਈ, ਬੰਗਲਾਦੇਸ਼ ਚ ਕਦੇ ਨਹੀਂ, ਵੈਸਟ ਬੰਗਾਲ ਚ ਕਦੇ ਨਹੀਂ ਹੋਈ ਕਿ ਸਾਰੇ ਸ਼ਰਧਾਲੂ ਨੇ ਗੁਰੂ ਗ੍ਰੰਥ ਸਾਹਿਬ ਦੇ? ਨਹੀਂ, ਸਾਰੇ ਸ਼ਰਧਾਲੂ ਨਹੀਂ, ਪਰ ਉੱਥੇ ਦੁਸ਼ਮਣ ਵੀ ਕੋਈ ਨਹੀਂ ਹੈਗਾ। ਸਾਰੇ ਦੁਸ਼ਮਣ ਹੀ ਅਸੀਂ ਇੱਥੇ ਬਾਲ ਬਿਠਾਏ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੇ। ਬਾਣੀ ਗੁਰੂ ਹੈ। ਮੈਂ ਤਾਂ ਆਪ ਹੈਰਾਨ ਹਾਂ ਵੀ ਸਵੇਰੇ ਉੱਠਦੇ ਆ 20-25-30 ਗੁਰਦੁਆਰਿਆਂ ਦੇ ਹੁਕਮਨਾਮੇ ਫਾਰਵਰਡ ਕਰ ਦਿੰਦੇ ਆ। ਇੰਨੇ ਚਿਰ ਚ ਤਾਂ ਤੁਸੀਂ ਦੋ ਜਪਜੀ ਸਾਹਿਬ ਦੇ ਪਾਠ ਕਰ ਸਕਦੇ ਹੋ। ਜਿੰਨੀ ਤਰ੍ਹਾਂ ਦੀ ਸਵੇਰੇ ਚਾਹ ਆਉਂਦੀ ਹੈ, ਜਿੰਨੀ ਤਰ੍ਹਾਂ ਦੀ ਫਤਿਹ ਆਉਂਦੀ ਹੈ, ਜਿੰਨੀ ਤਰ੍ਹਾਂ ਦੀ ਦੇ ਹੁਕਮਨਾਮੇ ਆਉਂਦੇ ਨੇ, ਇੰਨੇ ਚਿਰ ਤਾਂ ਇੱਕ ਸੁਖਮਨੀ ਸਾਹਿਬ ਦਾ ਪਾਠ ਹੋ ਸਕਦਾ। ਅੱਛਾ, ਲੈਣ ਦੇਣ ਨੂੰ ਕੁਝ ਵੀ ਨਹੀਂ ਹੈ। ਉਹ ਕਿਸੇ ਨੇ ਵਿਆਹ ਦਾ ਕਾਰਡ ਭੇਜਿਆ ਵਟਸਐਪ ਤੇ, ਅਗਲੇ ਨੇ ਕੀ ਕੀਤਾ 500-500 ਤੇ 100-1100 ਦੀ ਫੋਟੋ ਖਿੱਚ ਕੇ ਵਾਪਸ ਕਰਤੀ। ਉਹ ਕਹਿੰਦਾ ਜੀ ਤੁਹਾਡਾ ਕਾਰਡ ਮਿਲ ਗਿਆ, ਸਾਡਾ ਸਗਨ ਕਬੂਲ ਕਰਿਓ। 20 ਤਰ੍ਹਾਂ ਦੀ ਚਾਹ ਆਈ ਤਾਂ ਲੰਬਾ ਕੱਖ ਵੀ ਨਹੀਂ ਉਹਦੇ ਚ। ਕੋਈ ਸੁਰਕੜਾ ਮਾਰਿਆ ਤੁਸੀਂ ਕੋਈ ਕਦੇ? ਐਵੇਂ ਬਨ ਸੁਵੰਨੇ ਕੱਪ ਜਿਹੜੇ ਨੇ ਉਹ ਮਤਲਬ ਥਾਲੀਆਂ ਘੁੰਮਦੀਆਂ ਫਿਰਦੀਆਂ ਨੇ, ਇਹਨੂੰ ਕਹਿੰਦੇ ਨੇ ਕੜਛੀਆਂ ਫਿਰਨ ਸਵਾਓ ਨਾ ਜਾਣਨ ਸੁਣੀਆਂ। ਫਿਰੋ ਕੜਛੀਆਂ ਵਾਂਗੂ, ਜਿੰਨਾ ਚਿਰ ਮਰਜ਼ੀ ਤੁਰੇ ਫਿਰੋ। ਗੁਰੂ ਬਾਣੀ ਹੈ, ਬਾਣੀ ਗੁਰੂ ਹੈ, ਵਾਪਸ ਆ ਜਾਓ। ਕਈ ਜਾਣੇ ਸੀ ਇੱਕ ਝੰਡੇ ਥੱਲੇ ਇਕੱਠੇ ਹੋਣਾ, ਉਹ ਕਿਹੜਾ ਝੰਡਾ ਤੁਸੀਂ ਦੱਸ ਦਿਓ। ਜਿੱਦਣ ਤੁਸੀਂ ਮੰਨ ਲਿਆ ਵੀ ਸਾਡਾ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਹੈ, ਜਿੱਦਣ ਤੁਸੀਂ ਮੰਨ ਲਿਆ ਕਿ ਸਾਡੇ ਪੰਥ ਗੁਰੂ ਦਾ ਸਵਰੂਪ ਕੇਵਲ ਤੇ ਕੇਵਲ ਪੰਜ ਪਿਆਰੇ ਨੇ, ਜਿੱਦਣ ਤੁਸੀਂ ਪੁਰਾਤਨ ਸਿੱਖਾਂ ਦੇ ਵਾਂਗ ਭਾਵੇਂ ਨਵਾਬ ਕਪੂਰ ਸਿੰਘ ਨੂੰ ਅੱਗੇ ਕਰ ਦਿੱਤਾ ਜਿਹੜਾ ਘੋੜਿਆਂ ਦੇ ਤਬੇਲੇ ਦੀ ਸੇਵਾ ਕਰਦਾ, ਜੋ ਮਰਜ਼ੀ ਮਨਵਾ ਲੈਣਾ ਤੁਸੀਂ, ਜੋ ਮਰਜ਼ੀ ਲੈ ਲੈਣਾ ਤੁਸੀਂ। ਆਪਾਂ ਤੇ ਹੰਨੇ ਹੰਨੇ ਦੀ ਮੀਰੀ ਵਾਲੇ ਪਾਸੇ ਚਲੇ ਗਏ। ਗੱਲਾਂ ਸੀ ਖਾਲਸਾ ਰਾਜ ਦੀਆਂ ਕਰਦੇ, ਪੁੱਛੋ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਏਦਾਂ ਸਥਾਪਿਤ ਹੁੰਦਾ? ਉਸ ਸ਼ੇਰੇ ਪੰਜਾਬ ਤੋਂ ਕੁਝ ਤਾਂ ਸਿੱਖਣ ਦਾ ਯਤਨ ਕਰੀਏ ਆਪਾਂ। ਐਸਾ ਰਾਜ ਧਰਤੀ ਤੇ ਅੱਜ ਤੱਕ ਕਦੇ ਹੋਇਆ ਨਹੀਂ ਹੈ ਕਿ ਕਿਸੇ ਦੇ ਰਾਜ ਵਿੱਚ 40 ਸਾਲ ਕਿਸੇ ਨੂੰ ਫਾਂਸੀ ਨਾ ਮਿਲੀ ਹੋਵੇ। ਐਸਾ ਰਾਜ ਹੀ ਨਹੀਂ ਕਦੇ ਹੋਇਆ ਜਿਹੜਾ ਗਰੀਬਾਂ ਦੇ ਘਰਾਂ ਚ ਰਾਤ ਨੂੰ ਕਣਕ ਢਾਉਂਦਾ ਫਿਰਦਾ ਹੋਵੇ, ਜਿਹੜਾ ਭੇਸ ਵਟਾ ਵਟਾ ਕੇ ਲੋਕਾਂ ਨੂੰ ਪੁੱਛਦਾ ਹੋਵੇ ਵੀ ਦੱਸੋ ਤੁਸੀਂ ਕਿੱਦਾਂ ਦਾ ਰਾਜ ਚਾਹੁੰਦੇ ਹੋ, ਤੁਹਾਡੀ ਆਪਣੀ ਤਵਾਰੀਖ ਬੜੀ ਅਮੀਰ ਹੈ। ਸੱਚੇ ਪਾਤਸ਼ਾਹ ਮਹਾਰਾਜ ਅੱਜ ਵੀ ਸਾਡੇ ਤੇ ਕਿਰਪਾ ਕਰਦੇ ਨੇ, ਸਾਡਾ ਮਾਰਗ ਦਰਸ਼ਨ ਕਰਦੇ ਨੇ। ਠਾਂਡ ਪਾਈ ਕਰਤਾਰੇ, ਉਸ ਕਰਤਾ ਪੁਰਖ ਨੇ ਵਾਹਿਗੁਰੂ ਨੇ ਸਾਡੇ ਜੀਵਨ ਵਿੱਚ ਸੀਤਲਤਾਈ ਪੈਦਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਹਾਂਜੀ,
ਤਾਪ ਛੋੜ ਗਿਆ ਪਰਵਾਰੇ,
ਜਿਹੜਾ ਤਾਪ ਸੀ ਉਹਨੇ ਪਰਿਵਾਰ ਨੂੰ ਛੱਡ ਦਿੱਤਾ ਹੈ। ਹੁਣ ਤੁਹਾਡਾ ਪਰਿਵਾਰ ਕਿਹੜਾ ਹੈ? ਅਸੀਂ ਤਾਂ ਉਹਦੀ ਬੜੀ ਮਹਿਮਾ ਕਰਦੇ ਹਾਂ ਜਿਹਦਾ ਕੋਈ ਪਰਿਵਾਰ ਨਹੀਂ ਜੀ। ਇਹਦੇ ਮਤਲਬ ਪਰਿਵਾਰ ਦਾ ਮਤਲਬ ਇਹ ਹੈ ਕਿ ਇਹਨੇ ਮਾਂ ਪਿਓ ਛੱਡ ਦਿੱਤੇ ਨੇ, ਪਤਨੀ ਹੈ ਕੋਈ ਨਹੀਂ, ਭੈਣ ਭਰਾ ਇਹਨੇ ਛੱਡ ਦਿੱਤੇ ਨੇ, ਅੱਗੋ ਇਹਦੇ ਬੱਚੇ ਕੋਈ ਨਹੀਂ ਭਾਈ। ਸਾਡਾ ਪਰਿਵਾਰ ਸਾਡੇ ਗਿਆਨ ਇੰਦਰੀ ਨੇ, ਅੱਖਾਂ ਨੂੰ ਵੀ ਤਾਪ ਚੜਿਆ ਹੋਇਆ, ਵੇਖ ਕੇ ਸੜ ਜਾਈਦਾ ਹੈ। ਗੱਲਾਂ ਦੋ ਜਣੇ ਦੂਜੇ ਕਰਦੇ ਹੁੰਦੇ ਨੇ, ਜਲਣ ਸਾਨੂੰ ਹੋਈ ਜਾਂਦੀ ਹੈ ਵੀ ਕਿਉਂ ਉਹਦੀ ਵਡਿਆਈ ਕਿਉਂ ਕਰਦੇ ਨੇ। ਮੈਂ ਇੱਕ ਐਸੇ ਮਹਾਨ ਮਹਾਨ ਇੱਕ ਜੱਜ ਨੂੰ, ਜਿਹਦੀ ਸ਼ੋਭਾ ਵੀ ਬੜੀ ਹੈ, ਪਰ ਇਸ ਰੂਪ ਵਿੱਚ ਵੇਖਿਆ ਵੀ ਉਹ ਜਦੋਂ ਮੀਟਿੰਗ ਚ ਜਾਂਦਾ ਸੀ ਤੇ ਨਾਲ ਸੁਖਮਨੀ ਸਾਹਿਬ ਦਾ ਗੁਟਕਾ ਲੈ ਜਾਂਦਾ ਸੀ। ਜਿੰਨਾ ਚਿਰ ਤੇ ਮੀਟਿੰਗ ਚ ਉਹਨਾਂ ਕਰਦੇ ਰਹਿਣਾ, ਜੱਜ ਸਾਹਿਬ ਇੱਧਰ ਗੱਲ ਸੁਣਿਓ ਜੀ, ਉਹਨਾਂ ਚਿਰ ਤੇ ਠੀਕ, ਜਦੋਂ ਲੋਕਾਂ ਨੇ ਆਪਣੀਆਂ ਗੱਲਾਂ ਕਰਨੀਆਂ ਜੱਜ ਸਾਹਿਬ ਨੇ ਸੁਖਮਨੀ ਸ਼ੁਰੂ ਕਰ ਲੈਣਾ ਵੀ ਮੇਰਾ ਤੇ ਨਾਂ ਹੀ ਨਹੀਂ ਲੈਂਦੇ, ਆਪਾਂ ਖਲੋਤੇ ਕਿੱਥੇ ਆ। ਜਦੋਂ ਨੇ ਵੇਖਣਾ ਵੀ ਮੈਂ ਆਊਟ ਆਫ ਆਰਡਰ ਹੈਗਾ ਤੇ ਉਹਨੇ ਆਪਣਾ ਸੁਖਮਨੀ ਕੱਢ ਕੇ ਪਟਨਾ ਚ ਹੋਇਆ, ਮੇਰਾ ਪਾਠ ਰਹਿੰਦਾ ਸੀ ਥੋੜਾ ਜਿਹਾ, ਉਹਦਾ ਮਤਲਬ ਸੀ ਮੈਂ ਕਾਹਦਾ ਜੱਜ ਆ ਜੇ ਤੁਸੀਂ ਮੇਰੇ ਬੈਠੇ ਦੀ ਆਉਂਦੀ ਨੀ ਕਬੂਲਣੀ। ਤਾਂ ਅਸੀਂ ਕਿਸੇ ਦੀ ਸ਼ੋਭਾ ਨਹੀਂ ਸੁੱਟ ਸਕਦੇ, ਅਸੀਂ ਕਿਸੇ ਨੂੰ ਵਾਧਾ ਫੁੱਲਦਾ ਨਹੀਂ ਵੇਖ ਸਕਦੇ। ਇਹ ਤਾਪ ਚੜਿਆ ਹੋਇਆ ਸਾਨੂੰ, ਗਿਆਨ ਇੰਦਰੇ ਸਾਡੇ ਤਪੇ ਹੋਏ ਨੇ, ਇਹ ਤਾਪ ਕੌਣ ਨਿਵਾਰੇਗਾ। ਅਸੀਂ ਤਾਂ ਸਿਆਣਿਆਂ ਕੋਲੋਂ ਜਾ ਕੇ ਗੁਆਂਢੀਆਂ ਦੇ ਧਾਗਾ ਤਵੀਤ ਕਰਾਉਂਦੇ, ਕਦੇ ਆਪਣਾ ਵੀ ਕਰਾ ਲਓ ਨਾ ਵੀ ਮੇਰੀਆਂ ਅੱਖਾਂ ਨੂੰ ਬਿਮਾਰੀ ਹੈ, ਇਹ ਉਲਟਾ ਪੁਲਟਾ ਵਹਿੰਦੀਆਂ ਨੇ, ਕੰਨਾਂ ਨੂੰ ਬਿਮਾਰੀ ਉਲਟਾ ਪੁਲਟਾ ਸੁੱਟਦੇ ਨੇ, ਜ਼ਬਾਨ ਨੂੰ ਬੜੀ ਬਿਮਾਰੀ ਹੈ, ਰੋਜ਼ ਹੀ ਉਲਟਾ ਪੁਲਟਾ ਬੋਲ ਕੇ ਕੁੱਟ ਖਾ ਲੈਂਦੀ ਹੈ। ਕਰਾਓ ਇਹਦਾ ਕੋਈ ਧਾਗਾ ਤਵੀਤ, ਕੋਈ ਹੈ ਕੋਈ। ਇਹ ਤਾਪ ਉਸ ਕਰਤਾਰ ਨੇ ਮਿਟਾਇਆ, ਇਹ ਠੰਡ ਉਸਨੇ ਪਾਈ ਹੈ, ਹੁਣ ਮੇਰੇ ਸਾਰੇ ਪਰਿਵਾਰ ਨੂੰ ਇਹ ਬੁਖਾਰ ਛੱਡ ਕੇ ਚਲਾ ਗਿਆ, ਇਹ ਵਕਾਰ ਛੱਡ ਕੇ ਚਲਾ ਗਿਆ।
ਗੁਰਪੂਰਾ ਰਾਖੀ,
ਗੁਰੂ ਪੂਰੇ ਨੇ ਮੇਰੀ ਰੱਖ ਲਈ। ਹਾਂਜੀ,
ਸਰਨ ਸੱਚੇ ਕੀ ਤਾਕੀ,
ਹੁਣ ਮੈਨੂੰ ਸਮਝ ਆ ਗਈ ਕਿ ਸ਼ਰਨ ਕੇਵਲ ਤੇ ਕੇਵਲ ਸੱਚੇ ਦੀ ਹੈ, ਸਾਰੇ ਆਸਰੇ ਝੂਠੇ ਨੇ, ਸਾਰੇ ਪਰਨੇ ਝੂਠੇ ਨੇ, ਸਾਰੀਆਂ ਓਟ ਜਿਹੜੀਆਂ ਨੇ ਇਹ ਝੂਠੀਆਂ ਨੇ। ਜਦੋਂ ਸਭ ਭੱਜੇ ਆਸਰਾ, ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਲੱਗੇ ਨਾ ਤੱਤੀ। ਵਾਹ, ਪੜ੍ਹਦੇ ਜ਼ਰੂਰ ਆ, ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾ ਕਾ ਅੰਤਰ ਜਾਮੀ। ਸੱਚਮੁੱਚ ਇੱਕੋ ਹੀ ਰਾਖਾ ਹੈ, ਉਸ ਪਰਮਾਤਮਾ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ। ਪਰ ਇਹ ਤਾਂ ਜਦੋਂ ਗੁਰੂ ਪੂਰੇ ਨੇ ਕਿਰਪਾ ਕਰਨੀ, ਗੁਰੂ ਕੋਲ ਕਾਹਦੇ ਲਈ ਆਉਣਾ ਹੈ, ਗੁਰੂ ਦੀ ਲੋੜ ਕੀ ਹੈ ਜੀਵਨ ਵਿੱਚ, ਸਾਨੂੰ ਨਹੀਂ ਗੱਲ ਸਮਝ ਆ ਰਹੀ। ਵੇਖੋ, ਸਾਰੀ ਦੁਨੀਆਂ ਬ੍ਰਹਮ ਗਿਆਨੀ ਨਾ ਕਦੇ ਹੋਈ ਹੈ ਨਾ ਹੋਣੀ ਹੈ। ਹੁਣ ਤਾਂ ਬਹੁਤ ਕੁਝ ਹੈ ਜਿਹੜਾ ਸਾਨੂੰ ਬੈਠਣਾ ਪਵੇਗਾ, ਸਾਨੂੰ ਵਿਚਾਰਨਾ ਪਵੇਗਾ, ਸਾਨੂੰ ਸਮਝਣਾ ਪਵੇਗਾ। ਕਿਸੇ ਮੇਰੇ ਵਰਗੇ ਬੰਦੇ ਨੂੰ ਥੋੜੀ ਜਿਹੀ ਤੱਤ ਗੁਰਮਤ ਆਉਂਦੀ ਹੈ ਤੇ ਬਸ ਉਹ ਕਹਿੰਦਾ ਵੀ ਹੁਣ ਜੋ ਮੈਨੂੰ ਸਮਝ ਆ ਗਿਆ ਕਿਸੇ ਕੋਲ ਹੈ ਹੀ ਨਹੀਂ ਹੈ। ਸ਼ਰਨ ਸੱਚੇ ਦੀ ਉਦੋਂ ਤੁਹਾਡੇ ਜੀਵਨ ਦੇ ਵਿੱਚ ਆਏਗੀ ਜਦੋਂ ਗੁਰੂ ਪੂਰਾ ਤੁਹਾਡੀ ਰੱਖ ਲਵੇਗਾ, ਨਹੀਂ ਤਾਂ ਅੱਜ ਵੀ ਭੁਲੇਖਾ ਹੈ। ਕਿਸੇ ਹੀ ਕੋਈ ਕੋਏ ਮੰਝ ਨਮਾਣੀ, ਇੱਕ ਤੂੰ ਕਿਉਂ ਨਾ ਮਰੀ ਜੇ ਰੋਏ, ਜਾਣ ਲੱਗ ਚੇਤਨਾ ਆਵਹੀਂ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ।
ਹਾਂਜੀ, ਪਰਮੇਸ਼ਵਰ ਆਪ ਹੋਆ ਰਖਵਾਲਾ,
ਉਹ ਪ੍ਰਭੂ ਜਦੋਂ ਆਪ ਸਾਡੀ ਰਾਖੀ ਕਰਦਾ, ਜਦੋਂ ਆਪ ਸਾਡੀ ਪੱਤ ਰੱਖਦਾ, ਜਦੋਂ ਆਪ ਸਾਡੇ ਸਿਰ ਤੇ ਹੱਥ ਰੱਖਦਾ, ਜਦੋਂ ਆਪ ਉਹ ਸਾਡੇ ਆਲੇ ਦੁਆਲੇ ਰਾਮਕਾਰ ਕੱਢ ਦਿੰਦਾ। ਹਾਂਜੀ,
ਸਾਤ ਸਹਿਜ ਸੁਖ ਖਿਨ ਮੈਂ ਉਪਜੀ, मन होआ सदा सुखाला।
फिर शांति, फिर सहज, फिर सुख एक क्षण मात्र समय विच प्रगट हुंदे ने। नहीं तो सारी धरती दी तलाश ये मनुख ने कीती है इना चीजां वास्ते। पहाड़ां ते चढ़ गया बंदा, हिल स्टेशनां ते चला गया बंदा, बहुत कुछ इन्हें अपने जीवन विच इकट्ठा कर लिया, बड़े इहदे कारण पाप भी कीते, क्योंकि सारी उम्र लंघ चली कथा कर दिया। इस वारी गुरु तेग बहादुर साहब जी दी इतिहास दी कथा कर दिया बगला साहब, समझ आई। गुरु तेग बहादुर पिता महाराज ने कृपा की, महाराज कहते भाई पाप का मूल इच्छा है, पाप का मूल मर्डर नहीं है, लुट खसुट नहीं है, यह तो उसकी क्रिया है, इच्छा की क्रिया है, यह तो इच्छा का प्रतिकर्म है, यह तो इच्छा दे एक्शन रिएक्शन ने। सब तो पहला जो थोड़े मन च कोई इच्छा आती है, इतों समझ लो भी हूं पाप शुरू होने लगा है। हुण लिखिया ते बाणी च सी, अर्थ भी उहदे बड़ी वारी कीते, भी कहो कबीर प्रगट पई खेड, लेले को चूंगे नित भेड। लेला कौन है? मन। भेड़ कौन है? बुद्धि। कमाल होगी, मन ने क्या मैं अमीर होना, अकल ने क्या लै होने तेनों मैं दसनी है, भी किदा बैंकरप्सी करी दी है, किदा पैसे लैके मुकरीद है, किदा किसी का हक मारीद है, किदा चोरी चकारी करी दी है। चाहिए तो यह अकल का काम सी कहना भी कुट कद कुट पी वेखी अमीर होने के सुपने ते लैन लग पे तू। मैं छोटा जहा सी उदों नानी मां सुना होंगी सी, कहते पोते एक दिन खरगोश ने कहा मां मेरा भी मन करता शिकार करनू, ते अगो मां कहती पुत अपना ही मास बचाई रखी, उन्हें वे तेन ही कोई फड़ के लै जाए तेन। कदे मन दियां इशावां, मन दे फुरने, मन दियां कामनावां, मन दियां उडारियां नू कदे किसे ने रोकण दा जतन कीता? असी उहदी पूर्ति वास्ते भजे होए आ। हुण इह सारा कुछ गुरु ने कर दिता, गुरु ने मेहर कीती है, शांति भी आ गई, सहज भी आ गया, सुख भी आ गया, पर जदों परमेश्वर आप रखवाला बनिया। मन होआ सदा सुखाला, मन सुखी हो गया, मन नूं समझा दिता कि मन मेरे सतगुर कै भाणे चल, मन रे कौन को मत तैं लीनी। कदे इदा झिड़किया तुसी मन नूं? मन खुटहर तेरा नहीं विश्वास, तू महा उदमाद, तेरा कोई भरोसा नहीं है। कदे मन नूं इदा तुसी समझाउण दा, झिड़कण दा, रोकण दा जतन कीता? गुरु ने कीता, रब ने कृपा कर दिती। हाँ जी,
रहाओ हर हर नाम दियो दारू।
परमेश्वर ने कृपा कीती, गुरु दे राही सानू नाम दारू दी दात प्राप्त होई। कहंदे आ सर्ब रोग का औखद नाम है, भी है, हर बीमारी दा इलाज परमेश्वर दी भगती है, परमेश्वर दा नाम है। हुण तुसी कहोगे जी किवें है, हुण जपण जाओगे ते पता लगेगा, ते जपजी साहब दा पाठ करो ते हुणे पता लग जाएगा, पाठ करन बह जाओ हुणे समझ आ जाएगी, तुहानू भी पाठ होएगा ही नहीं तुहाडे कोल, तुसी किते हो पाठ किते है, फिर समझ आएगी। भी सब तो औखा जिहड़ा काम है वह है आखण औखा, करो कृपा, आखण औखा साचा नाम, सब तो औखा काम यह है। ਬਾਕੀ ਹਰ ਕੰਮ ਸੌਖਾ ਹੈ। ਫਿਰ ਉੱਠ ਕੇ ਅਰਦਾਸ ਕਰਨੀ ਪੈਗੀ ਕਿ ਮਹਾਰਾਜ ਕਿਰਪਾ ਕਰੋ, ਇਕਾਗਰਤਾ ਬਖਸ਼ੋ। ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ ਗੁਰੂ ਕੇ ਕੀਰਤਨੀਆਂ ਨੂੰ ਇੱਕ ਜਵਾਬ ਦਿੱਤਾ ਸੀ ਜੋ ਮੈਂ ਉਹਨਾਂ ਦੀ ਜੀਵਨ ਕਥਾ ਵਿੱਚ ਪੜ੍ਹਿਆ। ਮੈਂ ਤਾਂ ਦਰਸ਼ਨ ਨਹੀਂ ਕੀਤੇ ਉਹਨਾਂ ਦੇ। ਕਈ ਵਾਰੀ ਸਾਨੂੰ ਆਦਤ ਵੀ ਹੈ ਬਹੁਤਿਆਂ ਨੂੰ, ਕਈ ਚੀਜ਼ਾਂ ਨਾ ਅਸੀਂ ਚਾਹੁੰਦੇ ਨਹੀਂ ਹੁੰਦੇ, ਮੰਗਦੇ ਜ਼ਰੂਰ ਹੁੰਦੇ ਹਾਂ। ਜਿਵੇਂ ਕਈ ਇਹ ਕਹਿਣਗੇ ਗਿਆਨੀ ਜੀ ਅਰਦਾਸ ਕਰੋ ਅੰਮ੍ਰਿਤ ਵੇਲੇ ਦੀ, ਤੇ ਮੈਨੂੰ ਖਿਮਾ ਕਰਨਾ ਉਹ ਮੰਗਦਾ ਨਹੀਂ ਹੁੰਦਾ। ਤੇ ਮੈਂ ਕਹਿੰਦਾ ਹੁੰਦਾ ਵੀ ਮੈਂ ਤੇਰੇ ਸੌਣ ਦੀ ਅਰਦਾਸ ਨਾ ਕਰਾਂ ਵੀ ਤੂੰ ਛੇਤੀ ਸੌਂ ਜੇ, ਵੀ ਤੂੰ ਕਵੇਂ ਮੈਂ ਰਾਤ ਨੂੰ 12 ਵਜੇ ਆਈਸਕ੍ਰੀਮ ਖਾਣੀ ਤੇ ਮੇਰੀ ਅਰਦਾਸ ਕੀ ਕਰੂਗੀ। ਬਹੁਤੀਆਂ ਗੱਲਾਂ ਅਸੀਂ ਨਾ ਲੋਕਾਂ ਨੂੰ ਖੁਸ਼ ਕਰਨ ਲਈ ਕਰਦੇ ਆ। ਉਹਨਾਂ ਨੇ ਕਿਹਾ ਜੀ ਬਾਬਾ ਜੀ ਕੀਰਤਨ ਕਰਦੇ ਆ ਮਨ ਨਹੀਂ ਲੱਗਦਾ। ਸੰਤ ਅਤਰ ਸਿੰਘ ਕਹਿਣ ਲੱਗੇ ਵੀ ਮੈਂ ਕਿਵੇਂ ਮੰਨਾਂ, ਜੇ ਕੀਰਤਨ ਕੀਤੇ ਮਨ ਨਹੀਂ ਲੱਗਦਾ ਤੇ ਫਿਰ ਮਨ ਕਿਵੇਂ ਲੱਗਦਾ। ਉਹ ਚਾਹੁੰਦੇ ਸੀ ਵੀ ਇਹ ਪੱਕੇ ਹੋ ਜਾਣ। ਕਹਿੰਦੇ ਨਹੀਂ ਨਹੀਂ ਅਸੀਂ ਝੂਠ ਨਹੀਂ ਬੋਲਦੇ, ਇਹ ਗੱਲ ਬਿਲਕੁਲ ਠੀਕ ਹੈ, ਮੈਂ ਗੱਲ ਲੰਬੀ ਨਾ ਕਰਾਂ। ਉਹਨਾਂ ਨੇ ਥੋੜੀ ਜਿਹੀ ਗੱਲ ਲੰਬੀ ਕਰਕੇ ਨਾ ਪਹਿਲਾਂ ਪੱਕੇ ਠੱਠੇ ਕਰ ਲਿਆ ਵੀ ਕਿਤੇ ਮੁੱਕਰੀ ਨਾ ਜਾਣ ਮੁੜ ਕੇ। ਕਹਿੰਦੇ ਫਿਰ ਹੁਣ ਇੱਕ ਗੱਲ ਦੱਸੋ ਵੀ ਜਦੋਂ ਤੁਸੀਂ ਕੀਰਤਨ ਕਰਨ ਲੱਗਦੇ ਹੋ ਤੁਹਾਡੇ ਮਨ ਚ ਕੀ ਆਉਂਦਾ। ਇੱਕ ਗੱਲ ਆਉਂਦੀ ਹੈ ਕਿ ਅੱਜ ਜਦੋਂ ਕੀਰਤਨ ਕਰਕੇ ਉੱਠੀਏ ਤੇ ਸੰਗਤ ਕਵੇ ਵੀ ਵਾਹ ਭਾਈ ਸਾਹਿਬ, ਕਹਿੰਦੇ ਜੀ ਇਹ ਤਾਂ ਆਉਂਦੀ ਹੈ। ਕਹਿੰਦੇ ਦੱਸੋ ਫਿਰ ਸੰਗਤ ਕਹਿੰਦੀ ਕਿ ਨਹੀਂ ਕਹਿੰਦੀ। ਕਹਿੰਦੀ ਹੈ ਜੀ। ਉਹ ਕਹਿੰਦੇ ਫਿਰ ਇੱਕ ਗੱਲ ਹੋਰ ਵੀ ਦੱਸ ਦਿਓ ਵੀ ਜਦੋਂ ਕੀਰਤਨ ਸ਼ੁਰੂ ਕਰਦੇ ਹੋ ਤੇ ਤੁਹਾਡੇ ਮਨ ਚ ਆਉਂਦੀ ਹੈ ਵੀ ਅੱਜ ਮਾਇਆ ਵਾਹ ਵਾਹ ਹੋਵੇ। ਕਹਿੰਦੇ ਹਾਂਜੀ ਇਹ ਵੀ ਆਉਂਦੀ। ਕਹਿੰਦੇ ਫਿਰ ਆਉਂਦੀ ਕਿ ਨਹੀਂ ਆਉਂਦੀ। ਕਹਿੰਦੇ ਉਹ ਵੀ ਆਉਂਦੀ ਹੈ। ਕਹਿੰਦੇ ਤੀਜੀ ਚੀਜ਼ ਮੰਗੀ ਕਦੋਂ ਜਿਹੜੀ ਤੁਹਾਨੂੰ ਨਹੀਂ ਆਈ। ਇਕਾਗਰਤਾ ਤੇ ਕਿਸੇ ਨੇ ਮੰਗੀ ਨਹੀਂ ਆਈ ਤੱਕ। ਸਾਰੇ ਜਪਜੀ ਸਾਹਿਬ ਦਾ ਪਾਠ ਕਰਕੇ ਪੁੱਤ ਮੰਗਦੇ ਨੇ, ਕੋਈ ਇਕਾਗਰਤਾ ਮੰਗਦਾ ਕੋਈ? ਕਿਹਨੇ ਕਿਹਾ ਵੀ ਮਹਾਰਾਜ ਮੈਂ ਪਾਠ ਕਰਨ ਲੱਗਾ ਮੈਨੂੰ ਰਸ ਆਉਣਾ ਚਾਹੀਦਾ। ਆਪਾਂ ਤਾਂ ਇਹ ਪੁੱਛੀ ਜਾਂਦੇ ਵੀ ਕਿਹੜੇ ਗੁਰਦੁਆਰੇ ਕਿੰਨੇ ਦਿਨ ਜਾਣਾ ਚਾਹੀਦਾ, ਕਿਹੜਾ ਪਾਠ ਕਿੰਨੇ ਦਿਨ ਕਰਨਾ ਚਾਹੀਦਾ, ਕਿਉਂਕਿ ਉਹਦੇ ਪਿੱਛੇ ਇੱਕ ਲਿਸਟ ਹੈ। ਬਿਮਾਰੀ ਕਿਵੇਂ ਹਟੇਗੀ, ਕਾਕਾ ਕਿਵੇਂ ਪੈਦਾ ਹੋਏਗਾ, ਪਾਸਪੋਰਟ ਕਿਵੇਂ ਬਣੇਗਾ, ਵੀਜ਼ਾ ਕਿਵੇਂ ਲੱਗੇਗਾ, ਨੌਕਰੀ ਕਿਵੇਂ ਮਿਲੇਗੀ, ਤਰੱਕੀ ਕਿਵੇਂ ਹੋਏਗੀ, ਮੱਝ ਦੁੱਧ ਜ਼ਿਆਦਾ ਕਿਵੇਂ ਦਏਗੀ। ਹੁਣ ਮੈਂ ਸਾਰਾ ਕੋਈ ਨਾ ਹੀ ਬੋਲੀ ਜਾਵਾਂ ਲੰਬਾ ਹੋ ਜਾਣਾ। ਉਹਦੇ ਪਿੱਛੇ ਹੈ ਹੀ ਨਹੀਂ ਕਿਤੇ ਮਨ ਦੀ ਇਕਾਗਰਤਾ ਤਾਂ ਹੈ ਹੀ ਨਹੀਂ ਕਿਤੇ। ਇਹ ਤਾਂ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਅਸਲ ਵਿੱਚ ਨਾਮ ਹੀ ਦਾਰੂ ਹੈ। ਜਦੋਂ ਤੁਸੀਂ ਨਾਮ ਜਪਣ ਲੱਗੋਗੇ ਤੇ ਫਿਰ ਚੇਤਾ ਰੱਖਣਾ ਹਉਮੈ ਨਾਵੇਂ ਨਾਲ ਕਰੋ ਕਿਰਪਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਹਉਮੈ ਦਾ ਤੇ ਨਾਮ ਦਾ ਤੇ ਬੜਾ ਹੀ ਵਿਰੋਧ ਹੈ। ਤੇ ਜੇ ਨਾਮ ਹੀ ਹਉਮੈ ਚ ਜਪਿਆ ਜਾਂਦਾ ਹੋਵੇ ਤੇ ਹੁਣ ਕੀ ਕਰੋਗੇ ਤੁਸੀਂ? ਜਿਵੇਂ ਕਈ ਦਵਾਈਆਂ ਸ਼ਹਿਦ ਨਾਲ ਖਾਈ ਦੀਆਂ ਨੇ, ਜਿਹੜਾ ਨਾਮ ਹੀ ਹਉਮੈ ਵਿੱਚ ਆ ਕੇ ਕਵੇ ਕਹੋ ਵਾਹਿਗੁਰੂ, ਹੁਣ ਦੱਸੋ ਕੀ ਬਣੇਗਾ? ਹੁਣ ਕੀ ਬਣੇਗਾ? ਫਿਰ ਹੁਣ ਕੁਛ ਵੀ ਨਹੀਂ ਬਚਣਾ ਆਪਣੇ ਕੋਲੇ। ਤਾਂ ਜਦੋਂ ਨਾਮ ਜਪਣ ਜਾਓਗੇ ਤੇ ਤੁਹਾਨੂੰ ਇਹ ਸਾਰੀਆਂ ਗੱਲਾਂ ਆਪਣੇ ਆਪ ਸਭ ਕੁਝ ਸਿੱਧਾ ਹੋ ਜਾਏਗਾ। ਆਪਣੇ ਬਜ਼ੁਰਗ ਇਹ ਕਹਿੰਦੇ ਹੁੰਦੇ ਸੀ ਪੁੱਤਰ ਜੈਸਾ ਅੰਨ ਵੈਸਾ ਮਨ। ਤੁਹਾਨੂੰ ਆਪਣੇ ਰੋਟੀ ਪਾਣੀ ਵੀ ਠੀਕ ਕਰਨਾ ਪੈਣਾ, ਤੁਹਾਨੂੰ ਆਪਣੀ ਸਭਾ ਸੁਸਾਇਟੀ ਵੀ ਠੀਕ ਕਰਨੀ ਪੈਣੀ ਹੈ, ਤੁਹਾਨੂੰ ਆਪਣਾ ਉੱਠਣਾ ਬੈਠਣਾ ਵੀ ਠੀਕ ਕਰਨਾ ਪੈਣਾ, ਤੁਹਾਨੂੰ ਆਪਣਾ ਖਾਣਾ ਪੀਣਾ ਸਭ ਠੀਕ ਕਰ। ਜਦੋਂ ਸਾਰਾ ਕੁਝ ਠੀਕ ਹੋ ਗਿਆ ਆਪੇ ਨਾਮ ਨੇ ਦਾਰੂ ਹੋ ਜਾਣਾ ਹੈ। ਤੇ ਜਦੋਂ ਤੁਸੀਂ ਸਾਰਿਆਂ ਦਾ ਭਲਾ ਮੰਗਣਾ ਹੈ, ਸੁੱਖ ਮੰਗਣੀ ਹੈ ਤੇ ਰੱਬ ਨੇ ਤੁਹਾਡੀਆਂ ਤੇ ਝੋਲੀਆਂ ਭਰ ਦੇਣੀਆਂ ਨੇ ਵੀ ਕੋਈ ਬੱਚਾ ਜਿਹੜਾ ਮੇਰੇ ਸਾਰੇ ਜੀਵਾਂ ਦੀ ਸੁੱਖ ਮੰਗਦਾ। ਜਿਹੜਾ ਸਰਬੱਤ ਦਾ ਭਲਾ ਮੰਗਣਾ ਹੈ ਨਾ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਪ੍ਰਿੰਸੀਪਲ ਹੈ, ਇਹ ਅਰਦਾਸ ਨਹੀਂ ਹੈ। ਨਿਕਲੋ ਬਾਹਰ ਇਹਦੇ ਚੋ। ਆਪਾਂ ਸਾਰਿਆਂ ਨੇ ਇੱਕੋ ਗੱਲ ਫੜੀ ਹੈ, ਨਹੀਂ ਜੀ ਅਸੀਂ ਤੇ ਰੋਜ਼ ਅਰਦਾਸ ਕਰਦੇ ਸਰਬੱਤ ਦੇ ਭਲੇ ਦੀ। ਸਰਬੱਤ ਦੇ ਭਲੇ ਦੀ ਅਰਦਾਸ ਕਰਦਾ, ਭਲਾ ਤੇ ਤੂੰ ਆਪਣੀ ਮਾਂ ਦਾ ਨਹੀਂ ਕਰਦਾ? ਕਦੇ ਮਾਂ ਦੇ ਕੱਪੜੇ ਧੋਤੇ ਕਦੇ ਮਾਂ ਦੀ ਚਾਦਰ ਬਦਲੀ, ਕਦੇ ਮਾਂ ਕੋਲ ਦੋ ਮਿੰਟ ਬੈਠਾ, ਤੈਨੂੰ ਪਤਾ ਮਾਂ ਦਾ ਭਲਾ ਕੀ ਹੈ, ਮਾਂ ਹੁਣ ਪਰੌਂਠੇ ਥੋੜਾ ਚਾਹੀਦੇ ਨੇ, ਹੁਣ ਸਾਨੂੰ ਨੀ ਪਤਾ, ਸਾਨੂੰ ਭਲੇ ਦਾ ਸ਼ਬਦ ਹੀ ਨੀ ਪਤਾ ਭਲਾ ਕਹਿੰਦੇ ਕਿਸ ਨੂੰ ਨੇ। ਸਾਨੂੰ ਨੀ ਪਤਾ, ਇਹ ਤਾਂ ਜਦੋਂ ਅਸੀਂ ਵਾਪਸ ਆਵਾਂਗੇ ਫਿਰ ਸਾਨੂੰ ਇਹ ਗੱਲ ਸਮਝ ਆਏਗੀ ਕਿ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਿੰਨੀ ਕੀਤੀ ਹੈ। ਐਸਾ ਧਰਮ ਸੰਸਾਰ ਵਿੱਚ ਕਿਤੇ ਨਹੀਂ ਹੈ, ਇੰਨਾ ਸਰਲ, ਇੰਨਾ ਸਪਸ਼ਟ, ਇੰਨਾ ਸੌਖਾ, ਕੋਈ ਖਰਚ ਹੀ ਨਹੀਂ ਇਸ ਤੇ।
ਤਿੰਨ ਸਗਲਾ ਰੋਗ ਬੇਦਾਰੂ,
ਔਰ ਇਸ ਦਾਰੂ ਦੇ ਨਾਲ ਰੋਗ ਕਿਹੜੇ ਮਿਟਦੇ ਨੇ? ਕਾਮ ਦੇ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਹੰਕਾਰ ਦੇ। ਅਸੀਂ ਸਰੀਰਕ ਰੋਗ ਅੱਗੇ ਲਾ ਕੇ ਬੈਠੇ ਹੋਏ ਆ, ਅਸੀਂ ਬਲੱਡ ਪ੍ਰੈਸ਼ਰ ਘਟਾਉਂਦੇ ਫਿਰਦੇ ਆ, ਸ਼ੂਗਰ ਘਟਾਉਂਦੇ ਫਿਰਦੇ ਆ, ਗੋਡਿਆਂ ਦੇ ਇਲਾਜ ਕਰਦੇ ਫਿਰਦੇ ਆ, ਉਹਦੇ ਰੋਗ ਆਉਣੇ ਨਹੀਂ ਸੀ। ਜੇ ਵਕਾਰ ਨਹੀਂ ਹੋਣਗੇ ਤੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਢਲ ਹੈ। ਨਾ ਕਾਮ ਆਉਣਾ ਸੀ, ਨਾ ਕ੍ਰੋਧ ਆਉਣਾ ਸੀ, ਨਾ ਕਾਇਆ ਨੇ ਸੁਹਾਗੇ ਵਾਂਗ, ਜਿਵੇਂ ਸੋਨੇ ਨੂੰ ਸੁਹਾਗਾ ਢਾਲ ਦਿੰਦਾ ਹੈ, ਇਵੇਂ ਕਾਮ ਕ੍ਰੋਧ ਨੇ ਤੁਹਾਡਾ ਸਰੀਰ ਢਾਲ ਦਿੱਤਾ ਹੈ। ਬਲੱਡ ਪ੍ਰੈਸ਼ਰ ਕਿੱਥੋਂ ਆਉਂਦਾ ਹੈ? ਸ਼ੂਗਰ ਕਿੱਥੋਂ ਆਉਂਦੀ ਹੈ? ਕਾਮਨਾਵਾਂ ਤੋਂ ਆਉਂਦੀ ਹੈ। ਇਹ ਜ਼ਰੂਰੀ ਨਹੀਂ ਕਿ ਫੈਮਿਲੀ ਹਿਸਟਰੀ ਨਹੀਂ ਹੈ ਕਿ ਪਿਓ ਨੂੰ ਸਿੱਧੇ ਪੁੱਤਰ ਨੂੰ ਹੋਏਗੀ। ਤੁਸੀਂ ਚਾਰ ਦਿਨ ਚਿੰਤਾ ਕਰੋ, ਪੰਜਵੇਂ ਦਿਨ ਸ਼ੂਗਰ ਹੋ ਜਾਏਗੀ। ਜੇ ਤੁਸੀਂ ਨਾਮ ਜਪ ਕੇ ਕਹੋ ਵੀ ਮਹਾਰਾਜ ਸ਼ੁਕਰ ਹੈ, ਸਾਡੇ ਬਜ਼ੁਰਗਾਂ ਨੇ ਇੱਕ ਇੱਕ ਛੋਲਿਆਂ ਦੀ ਮੁੱਠ ਤੇ ਵੀ ਗੁਜ਼ਾਰਾ ਕੀਤਾ ਹੈ, ਤੇ ਚੜ੍ਹਦੀ ਕਲਾ ਵਿੱਚ ਰਹਿ ਕੇ ਰਾਜ ਕਰੇਗਾ ਖਾਲਸਾ ਦੀਆਂ ਪਲਾਂਘਾਂ ਪੁੱਟੀਆਂ ਨੇ। ਸ਼ੂਗਰ ਉੱਥੇ ਕਿੱਥੇ ਲੱਭਣੀ ਸੀ? ਤਿੰਨ ਸਗਲਾ ਰੋਗ ਬੇਦਾਰੂ, ਇਹ ਰੋਗ ਉਹ ਸਰੀਰਕ ਰੋਗ ਨਹੀਂ ਹੈ, ਇਹ ਪਹਿਲੇ ਮਾਨਸਿਕ ਰੋਗ ਨੇ ਜਿਨ੍ਹਾਂ ਤੋਂ ਸਰੀਰਕ ਰੋਗ ਜਨਮ ਲੈਂਦੇ ਨੇ। ਹਾਂਜੀ,
ਆਪਣੀ ਕਿਰਪਾ ਧਾਰੀ,
ਜਦੋਂ ਉਸ ਮਾਲਕ ਨੇ ਆਪਣੀ ਮਿਹਰ ਕਰ ਦਿੱਤੀ,
ਤਿੰਨ ਸਗਲੀ ਬਾਤ ਸਵਾਰੀ,
ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਉਹਨਾਂ ਨੇ ਆਪਣੀ ਜੀਵਨ ਜਾਟ ਸੋਹਣੀ ਬਣਾ ਲਈ। ਉਹ ਆਪਣੇ ਆਪ ਨੂੰ ਸ਼ਿੰਗਾਰਦੇ ਨੇ। ਆਪਾਂ ਤੇ ਜਿੰਨਾ ਯਤਨ ਕਰਦੇ, ਲੋਕਾਂ ਨੂੰ ਸਵਾਰਨ ਦਾ ਯਤਨ ਕਰਦੇ ਆ, ਆਹ ਕਰ ਲੋ, ਤੁਸੀਂ ਉਹ ਕਰ ਲੋ, ਤੁਸੀਂ ਉਹ ਕਰ ਲੋ, ਨਾ ਉਹ ਪਹਿਲਾ ਪ੍ਰਥਮ ਹੈ ਮਨ ਪ੍ਰਬੋਧ ਹੈ ਆਪਣਾ। ਉਹ ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ, ਇਸ ਉਜਾੜੇ ਵਿੱਚ ਨਹੀਂ ਜਾਂਦੇ। ਉਹ ਤਾਂ ਪਹਿਲਾਂ ਆਪਣੇ ਆਪ ਨੂੰ ਸਵਾਰਦੇ ਨੇ, ਆਪਣਾ ਨਿਤਨੇਮ, ਆਪਣਾ ਅੰਮ੍ਰਿਤ ਵੇਲਾ, ਆਪਣਾ ਜੀਵਨ, ਆਪਣੀ ਸੱਚਾਈ, ਆਪਣੀ ਕਮਾਈ, ਆਪਣੀ ਕਿਰਤ, ਉਹ ਆਪਣਾ ਧਰਮ ਪਹਿਲਾਂ ਸੰਭਾਲਦੇ ਨੇ।
ਪ੍ਰਭੂ ਆਪਣਾ ਬਿਰਧ ਸੰਭਾਲਿਆ,
ਪ੍ਰਭੂ ਨੇ ਆਪਣਾ ਬਿਰਧ ਮੁੱਢ ਕਦੀਮੀ ਸੁਭਾਅ ਦੀ ਜਦੋਂ ਸੰਭਾਲ ਕੀਤੀ ਹੈ।
ਹਮਾਰਾ ਗੁਣ ਅਵਗੁਣ ਨਾ ਵਿਚਾਰਿਆ,
ਪਰਮੇਸ਼ਰ ਨੇ ਕਦੇ ਸਾਡਾ ਗੁਣ ਔਗੁਣ ਵਿਚਾਰਿਆ ਹੀ ਨਹੀਂ। ਕਦੇ ਮਾਂ ਪਿਓ ਧੀਆਂ ਪੁੱਤਰਾਂ ਦੇ ਔਗਣ ਥੋੜਾ ਦੇਖ ਕੇ ਰੱਖਦੇ ਨੇ? ਬੱਚਿਆਂ ਨੇ ਕਿੰਨੀਆਂ ਗਲਤੀਆਂ ਕੀਤੀਆਂ, ਕਦੇ ਮਾਂ ਪਿਓ ਕਾਪੀ ਲਾ ਕੇ ਬੈਠਾ, ਕੋਈ ਵਿਖਾ ਦਿਓ ਦੁਨੀਆਂ ਚ ਕੋਈ। ਕਈ ਵਾਰੀ ਰਿਸ਼ਤੇਦਾਰ ਜ਼ਰੂਰ ਕਹਿੰਦੇ ਨੇ ਜੀ ਇਹ ਪਹਿਲਾਂ ਇੱਦਾਂ ਕਰਦਾ ਸੀ, ਉਦਾਂ ਕਰਦਾ ਸੀ, ਤੇ ਮਾਂ ਪਿਓ ਨੂੰ ਇਸ ਗੱਲ ਦਾ ਵੀ ਗੁੱਸਾ ਆਉਂਦਾ ਵੀ ਇਹ ਇਹਨਾਂ ਨੂੰ ਕਾਪੀ ਫੜਨ ਦੀ ਕੀ ਲੋੜ ਪੈ ਗਈ ਵੀ ਮੈਂ ਮਾਂ ਆ ਤੇ ਮੇਰਾ ਪੋਤਾ, ਇਹ ਲੇਖਾ ਜੋਖਾ ਗੁਆਂਢੀ ਫੜੀ ਫਿਰਦੇ ਨੇ ਸਾਡਾ। ਜੈਸੇ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਉਹ ਬਖਸ਼ ਦਿੰਦਾ ਹੈ, ਉਹ ਲੇਖਾ ਜੋਖਾ ਕਰਦਾ ਹੀ ਨਹੀਂ। ਹਾਂਜੀ,
ਗੁਰ ਕਾ ਸ਼ਬਦ ਭਇਓ ਸਾਖੀ,
ਜਦੋਂ ਗੁਰੂ ਦਾ ਸ਼ਬਦ ਜੀਵਨ ਵਿੱਚ ਸਾਖਿਆਤ ਹੁੰਦਾ ਹੈ,
ਤਿੰਨ ਸਗਲੀ ਲਾਜ ਰਾਖੀ,
ਗੁਰੂ ਨੇ ਹਰ ਪ੍ਰਕਾਰ ਮਨੁੱਖ ਦੀ ਪੱਤ ਢੱਕ ਲਈ, ਇੱਜ਼ਤ ਬਚਾ ਲਈ। ਉਸ ਮਾਲਕ ਨੇ ਸਾਨੂੰ ਸੰਸਾਰ ਦੀਆਂ ਤੋਮਤਾਂ ਤੋਂ ਦੋਸ਼ਾਂ ਤੋਂ ਦਾਗਾਂ ਤੋਂ ਆਪ ਬਚਾ ਲਿਆ।
ਬੋਲਾਇਆ ਬੋਲੀ ਤੇਰਾ।
ਵਾਹਿਗੁਰੂ ਜੀ ਮੈਂ ਤੁਹਾਡੀ ਸਿਫਤ ਉਦੋਂ ਹੀ ਕਰਾਂਗਾ ਜਦੋਂ ਤੁਸੀਂ ਕਰਾਓਗੇ, ਕਿਉਂਕਿ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੇ।
ਤੂੰ ਸਾਹਿਬ ਗੁਣੀ ਗਹਿਰਾ।
ਤੁਸੀਂ ਮੇਰੇ ਮਾਲਕ ਹੋ, ਬਹੁਤ ਡੂੰਘੇ ਹੋ, ਗੁਣਾਂ ਦੇ ਖਜ਼ਾਨੇ ਹੋ। ਹਾਂਜੀ।
ਜਪ ਨਾਨਕ ਨਾਮ ਸੱਚ ਸਾਖੀ।
ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਸਾਨੂੰ ਉਪਦੇਸ਼ ਕਰਦੇ ਨੇ ਕਿ ਨਾਮ ਸੱਚ ਸਾਖੀ, ਇੱਕ ਨਾਮ ਹੀ ਅਸਲ ਵਿੱਚ ਤੇਰੇ ਜੀਵਨ ਦਾ ਸਾਥੀ ਹੈ ਭਾਈ। ਹਾਂਜੀ।
ਆਪਣੇ ਦਾਸ ਕੀ ਪੈਜ ਰਾਖੀ।
ਇਸੇ ਨੇ ਆਪਣੇ ਸੇਵਕ ਦੀ ਪੈਜ ਇੱਜ਼ਤ ਲੱਜ ਆਪ ਰੱਖਣੀ ਹੈ। ਬੇਨਤੀ ਤਾਂ ਆਪਾਂ ਕਰਦੇ ਹਾਂ, ਗੁਰੂ ਨੇ ਸਮਝਾਇਆ ਸਾਨੂੰ, ਪਾਠ ਹੀ ਇਸ ਤਰ੍ਹਾਂ ਦਾ ਬਖਸ਼ਿਆ ਹੈ ਕਿ ਜਦੋਂ ਵੀ ਅਸੀਂ ਸ਼ਾਮਾਂ ਪੈਣ ਉਦੋਂ ਹੀ ਕਹੀਏ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਆਪਣੇ ਦਾਸ ਕੀ ਪੈਜ ਰਾਖੀ, ਆਪਣੇ ਸੇਵਕ ਦੀ ਲਾਜਪਤ ਵਾਹਿਗੁਰੂ ਆਪ ਰੱਖਦਾ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ, ਸੇਵਕ ਕੋ ਨਿਕਟੀ ਹੋਈ ਦਿਖਾਵੇ। ਫਿਰ ਜੋ ਜੋ ਕਹੇ ਠਾਕੁਰ ਪੈ, ਸੇਵਕ ਤਤਕਾਲ ਹੋਏ ਆਵੇ। ਕੇਵਲ ਰੱਖਦਾ ਹੀ ਨਹੀਂ, ਫਿਰ ਜੋ ਜੋ ਸੇਵਕ ਕਹੀ ਜਾਂਦਾ ਉਹ ਠਾਕੁਰ ਮਾਲਕ ਜਿਹੜਾ ਹੈ ਉਹ ਕਰੀ ਵੀ ਜਾਂਦਾ। ਫਿਰ ਅਸੀਂ ਪੜ੍ਹਦੇ ਹਾਂ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਇੰਨੇ ਸ਼ਬਦ ਪ੍ਰਵਾਨ ਕਰਨਾ ਜੀ, ਆਪਾਂ ਇਕੱਠੇ ਹੋਈਏ। ਸਾਡੀ ਏਕਤਾ, ਸਾਡੀ ਇਕਮੁੱਠਤਾ ਜਿਹੜੀ ਹੈ, ਅਸੀਂ ਇਹ ਨਾ ਥਰਮਾਮੀਟਰ ਪਾਈਏ ਇੱਕ ਦੂਜੇ ਦੇ ਮੂੰਹ ਵਿੱਚ ਕੌਣ ਕਿੰਨਾ ਸਿਆਣਾ ਤੇ ਕੌਣ ਕਿੰਨਾ ਵੱਡਾ ਹੈ। ਜਦੋਂ ਪੰਥ ਇਕੱਠਾ ਹੋ ਜਾਂਦਾ ਤਾਂ ਆਪਣੇ ਆਪ ਉੱਥੇ ਰੱਬ ਦੀਆਂ ਕਰਾਮਾਤਾਂ ਵਰਤਦੀਆਂ ਨੇ। ਆਓ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ। ਪੰਥ ਦੀ ਗੱਲ ਕਰੀਏ, ਕੌਮ ਦੀ ਗੱਲ ਕਰੀਏ, ਧਰਮ ਦੀ ਗੱਲ ਕਰੀਏ, ਆਪਣੇ ਨਿੱਜ ਨੂੰ ਸਵਾਰਨ ਦੀ ਗੱਲ ਕਰੀਏ, ਸਰਬੱਤ ਦੇ ਭਲੇ ਦੀ ਗੱਲ ਕਰੀਏ। ਇਹਨੇ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰ, ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕੇ ਜੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਫਤਿਹ ਬੁਲਾਉਣ ਤੋਂ ਪਹਿਲਾਂ ਆਪਾਂ ਸ਼ਬਦ ਦੀਆਂ ਦੋ ਅੰਤਲੀਆਂ ਪੰਕਤੀਆਂ ਦਾ ਪਾਠ ਕਰਨਾ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਜੋ ਸਮਾਂ ਵੰਡ ਕਰਦੇ ਆ, ਉਹਨਾਂ ਨੇ ਆਪ ਸੰਗਤ ਦੇ ਦਰਸ਼ਨ ਕਰਵਾਏ ਹਨ। ਮਹਾਰਾਜ ਉਹਨਾਂ ਤੋਂ ਚੜ੍ਹਦੀ ਕਲਾ ਵਿੱਚ ਸੇਵਾ ਲੈਣ।
ਬੋਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।